ਭਗਤਾਂ ਦੇ ਦਰਸ਼ਨ ਕਰਵਾ ਰਹੇ ਹਨ। ਭਗਤ ਬਾਣੀ ਦੇ ਅੰਦਰ ਜੋ ਭਗਤ ਸ਼ਬਦ ਦਾ ਅਭਿਆਸ ਕਰਦੇ ਸ਼ਬਦ ਰੂਪ ਹੋਏ ਨੇ, ਉਹਨਾਂ ਦੇ ਸ਼ਬਦ ਦਾ ਵਿਚਾਰ ਸੰਗਤਾਂ ਸ਼੍ਰਵਣ ਕਰ ਰਹੀਆਂ ਹਨ। ਲਗਾਤਾਰ ਲੜੀਵਾਰ ਕਥਾ ਵਿੱਚ ਆਸਾ ਰਾਗ ਦੇ ਵਿੱਚ 481 ਅੰਗ ਤੇ 21ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਸੋ ਇੱਕ ਵਾਰ ਦੀ ਗੱਲ ਹੈ ਕਿ ਮਾਈ ਲੋਈ ਜੋ ਭਗਤ ਕਬੀਰ ਜੀ ਦੀ ਪਤਨੀ ਸੀ, ਕਬੀਰ ਜੀ ਦੇ ਪਾਸ ਬੇਨਤੀ ਕੀਤੀ ਕਿ ਆਪ ਸਾਰਿਆਂ ਦੀ ਇੱਛਾ ਪੂਰੀ ਕਰਦੇ ਹੋ, ਕਿਰਪਾ ਕਰੋ ਮੇਰੇ ਦਿਲ ਦੀ ਭਾਵਨਾ ਹੈ ਉਹ ਵੀ ਪੂਰੀ ਕਰੋ। ਪਰਮਾਤਮਾ ਅੱਗੇ ਅਰਦਾਸ ਕਰੋ ਕਿ ਘਰ ਦੀਆਂ ਜਿਹੜੀਆਂ ਤੰਗੀਆਂ ਤੁਰਸੀਆਂ ਮਾੜੀਆਂ ਮੋਟੀਆਂ ਦੂਰ ਹੋ ਜਾਣ। ਤੰਗ ਰਹਿੰਦੇ ਹਾਂ ਮਾਇਆ ਪੱਖੋਂ, ਕੱਪੜਾ ਲੀੜਾ ਪਦਾਰਥ ਆਦਿਕ। ਇਹ ਗੱਲ ਸੁਣ ਕੇ ਭਗਤ ਕਬੀਰ ਜੀ ਪਰਮੇਸ਼ਰ ਦੇ ਭਾਣੇ ਅੰਦਰ ਰਹਿਣ ਵਾਲੇ ਫਰਮਾਉਂਦੇ ਹਨ, ਰਹਾਉ ਦੀਆਂ ਪੰਗਤੀਆਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਦੇਖਤ ਨੈਣ ਚੱਲਿਓ ਜਗ ਜਾਈ ਰਹਾਉ। ਕਹਿਣ ਲੱਗੇ ਇਹ ਲੋਹੀ ਪਰਮਾਤਮਾ ਪਾਸੋਂ ਮੈਂ ਕੀ ਮੰਗਾਂ, ਕਿਉਂਕਿ ਸੰਸਾਰ ਵਿੱਚ ਕੋਈ ਪਦਾਰਥ ਇਸਤ ਰਹਿੰਦਾ ਨਹੀਂ ਹੈ। ਇਹਨਾਂ ਨੇਤਰਾਂ ਨਾਲ ਵੇਖਦਿਆਂ ਵੇਖਦਿਆਂ ਸਾਰਾ ਸੰਸਾਰ ਦੇਖ ਤੁਰਦਾ ਜਾ ਰਿਹਾ, ਚੜ੍ਹਾਈਆਂ ਹੋ ਰਹੀਆਂ ਲੋਕਾਂ ਦੀਆਂ, ਵੱਡਿਆਂ ਵੱਡਿਆਂ ਵੱਲ ਤੈਨੂੰ ਦਿਖਾ ਦਿੰਦੇ ਨਿਗਾਹ ਮਾਰ ਕੇ ਵੇਖ। ਆਸਾ ਰਾਗ ਫਰਮਾਉਂਦੇ ਨੇ, ਲੰਕਾ ਸਾ ਕੋਟ ਸਮੁੰਦ ਸੀ ਖਾਈ। ਕਹਿੰਦੇ ਨੇ ਜਿਸ ਰਾਵਣ ਦਾ ਸਾਰੀ ਲੰਕਾ ਹੀ ਕਿਲ੍ਹਾ ਸੀ, ਲੰਕਾ ਦੀ ਬਣਤਰੀ ਇਸ ਪ੍ਰਕਾਰ ਦੀ ਸੀ, ਅਤੇ ਸਮੁੰਦਰ ਹੀ ਉਹਲੇ ਆਲੇ ਦੁਆਲੇ ਖਾਈ ਸੀ, ਭਾਵ ਖਾਈਆਂ ਪਹਿਲਾਂ ਕਿਲ੍ਹਿਆਂ ਦੇ ਦੁਆਲੇ ਪੱਟੀਆਂ ਜਾਂਦੀਆਂ ਸੀ ਡੂੰਘੀਆਂ ਟੋਏ, ਚਾਰੇ ਪਾਸੇ 20-20 ਫੁੱਟ ਡੂੰਘਾ, 15 ਫੁੱਟ ਡੂੰਘਾ ਟੋਆ ਪੱਟ ਕੇ ਉਹ ਪਾਣੀ ਭਰ ਦੇਣਾ ਤਾਂ ਕਿ ਦੂਜੇ ਦੁਸ਼ਮਣ ਦੀ ਜਿਹੜੀ ਫੌਜ ਹੈ ਉਹ ਅੰਦਰ ਨਾ ਸਕੇ ਛੇਤੀ। ਇਸ ਕਰਕੇ ਉਹਦੇ ਤਾਂ ਉਦਾਲੇ ਸਮੁੰਦਰੀ ਸਮੁੰਦਰ ਹੈ ਲੰਕਾ ਦੇ। ਇਸ ਤਰ੍ਹਾਂ ਇਹ ਰਾਵਣ ਘਰ ਖਬਰ ਨਾ ਪਾਈ, ਰਾਵਣ ਇਹੋ ਜਿਹਾ ਪ੍ਰਤਾਪੀ ਸੀ ਉਸ ਰਾਵਣ ਦੇ ਘਰਾਂ ਦੀ ਖਬਰ ਨਹੀਂ ਸੀ ਪੈਂਦੀ ਕਿ ਸਾਰੇ ਘਰ ਕਿੰਨੇ ਨੇ, ਰਾਣੀਆਂ ਕਿੰਨੀਆਂ, ਘਰ ਬਾਰ ਕਿੰਨੇ ਨੇ, ਕੋਈ ਅੰਤ ਨਹੀਂ ਸੀ। ਪਰ ਇਹ ਦੇਖ ਲਓ ਵੀ ਅੰਤ ਨੂੰ ਰਾਵਣ ਦੇ ਘਰੇ ਰਾਵਣ ਦੇ ਮਰਨ ਦੀ ਖਬਰ ਨਾ ਦੇਣ ਵਾਲਾ ਰਹਿ ਗਿਆ ਕੋਈ, ਸਾਰੇ ਹੀ ਮਰ ਗਏ। 1 ਲੱਖ ਪੂਤ 1.25 ਲੱਖ ਨਾਤੀ ਸਾਰੇ ਤੁਰਦੇ ਬਣੇ, ਆਪ ਹੀ ਦੱਸਣਗੇ ਕਿਆ ਮੰਗੋ ਕਿਛ ਥਿਰ ਨਾ ਰਹਾਈ। ਕਹਿੰਦੇ ਇਸ ਕਰਕੇ ਲੋਹੀ ਮੈਂ ਪਰਮਾਤਮਾ ਪਾਸੋਂ ਕੀ ਮੰਗਾਂ, ਕਿਉਂਕਿ ਦੁਨੀਆਂ ਵਿੱਚ ਤਾਂ ਕੋਈ ਇਸਤ ਹੈ ਹੀ ਨਹੀਂ ਨਾ। ਧੰਨ ਗੁਰੂ ਨਾਨਕ ਸਾਹਿਬ ਵੀ ਫਰਮਾਉਂਦੇ ਆ 6ਠ ਮਹੱਲਾ 1 597 ਅੰਗ ਤੇ ਸ਼ਰਵਣ ਕਰਾਂਗੇ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ, ਦੇਖਤ ਨੈਣ ਚੱਲਿਓ ਜਗ ਜਾਈ ਰਹਾਓ। ਅੱਖਾਂ ਨਾਲ ਵੇਖਦਿਆਂ ਵੇਖਦਿਆਂ ਸਾਰਾ ਸੰਸਾਰ ਸਾਹਮਣੇ ਜਾ ਰਿਹਾ, ਇਸ ਕਰਕੇ ਸਾਰੀ ਦੁਨੀਆਂ ਨੂੰ ਆਪਾਂ ਦੇਖ ਹੀ ਰਹੇ ਹਾਂ। ਉਪਜੈ ਨਿਪਜੈ ਨਿਪਜ ਸਮਾਈ, ਨੈਣ ਨੈਣ ਦੇਖਤ ਇਹੋ ਜਗ ਜਾਈ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕਹਿ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। 1 ਲੱਖ ਪੂਤ 1.25 ਲੱਖ ਨਾਤੀ, ਜਿਸ ਰਾਵਣ ਦਾ 1 ਲੱਖ ਪੁੱਤਰ ਸੀ ਅਤੇ 1.25 ਲੱਖ ਪੋਤਰਾ ਸੀ, ਇੰਨੀ ਫਿਰ ਕਿਸ ਹਿਸਾਬ ਨਾਲ ਹੁਣ ਰਾਣੀਆਂ ਆਦਿਕ, ਕਿਉਂਕਿ ਉਮਰਾਂ ਉਸ ਵਕਤ ਲੰਬੀਆਂ ਬਹੁਤ ਹੁੰਦੀਆਂ ਸੀ ਤਾਂ ਇੰਨਾ ਸੀ। ਕਿੰਤੂ ਹੋ ਸਕਦਾ ਹੈ ਤੇ ਜਾਂ ਸ਼ੰਕਾ ਮਨ ਚ ਉਤਪੰਨ ਹੋ ਸਕਦੀ ਆਪਣੇ ਵੀ ਕਿ ਇੰਨੇ ਪੁੱਤਰ ਕਿਵੇਂ ਹੋ ਸਕਦੇ ਨੇ, ਕਿਉਂਕਿ ਪਹਿਲਾਂ ਤਾਂ ਰਾਣੀਆਂ ਹੀ ਬਹੁਤ ਜ਼ਿਆਦਾ ਸੀ ਇਹਦੀਆਂ। ਇਸ ਪ੍ਰਕਾਰ ਫਿਰ ਉਮਰ ਉਦੋਂ ਸੀ ਸਤਯੁਗ ਦੇ ਵਿੱਚ 10 ਲੱਖ ਵਰਾ ਉਮਰ ਹੁੰਦੀ ਸੀ, ਸੋ 93 ਦੇ ਵਿੱਚ ਆ ਕੇ ਉਮਰ 10,000 ਵਰਾ ਹੁੰਦੀ ਸੀ, ਦੁਆਪਰ ਚ 1,000 ਵਰਾ ਰਹਿ ਗਈ, ਕਲਯੁਗ ਚ 180 ਹੋਈ ਹੈ। ਇਸ ਕਰਕੇ ਇੰਨੀਆਂ ਰਾਣੀਆਂ ਤੇ ਇੰਨੇ ਪੁੱਤਰਾਂ ਦਾ ਹੋਣਾ ਕੋਈ ਖਾਸ ਗੱਲ ਨਹੀਂ ਹੈ। ਸੋ ਇਹ ਜਿਵੇਂ ਮਹਾਰਾਜਾ ਪਟਿਆਲਾ ਦੇ 365 ਵਿਆਹ ਦੱਸੀ ਦੇ ਆ, ਫਿਰ ਔਲਾਦ ਵੀ ਕਿੰਨੀ ਹੁੰਦੀ ਅੱਗੇ, ਆਹ ਤਾਂ ਹੁਣ ਕਲਯੁਗ ਦੀ ਉਹ ਗੱਲ ਹੈ। ਇਸ ਪ੍ਰਕਾਰ ਅਫਸੋਸ ਹੈ ਜੋ ਇੰਨੇ ਪਰਿਵਾਰ ਦੇ ਹੁੰਦਿਆਂ ਸੁਣਦਿਆਂ ਵੀ, ਤੇ ਇਹ ਰਾਵਣ ਕਰਦੀ ਆ ਨਾ ਬਾਤੀ, ਉਸ ਰਾਵਣ ਦੇ ਘਰ ਮਗਰੋਂ ਦੀਵਾ ਬੱਤੀ ਕਰਨ ਵਾਲਾ ਕੋਈ ਰਿਹਾ ਹੀ ਨਹੀਂ। ਹੋਰ ਕੀ ਆਖਣਾ, ਸਾਰੀ ਸੋਨੇ ਦੀ ਲੰਕਾ ਦਾ ਬਾਦਸ਼ਾਹ ਹੁੰਦਿਆਂ ਹੋਇਆਂ ਅਖੀਰ ਵੇਲੇ ਉਹਦੇ ਮੂੰਹ ਵਿੱਚ ਰੰਚਕ ਪਰ ਸੋਨਾ ਪਾਉਣਾ ਵੀ ਨਾ ਮਿਲਿਆ, ਕਿਉਂਕਿ ਇਹ ਰਿਵਾਜ ਹੈ ਸੋਨਾ ਚਾਂਦੀ ਮਾੜਾ ਜਿਹਾ ਮੂੰਹ 'ਚ ਪਾਉਂਦੇ ਆ, ਅਲੱਗ ਅਲੱਗ ਢੰਗ ਦੇ ਤਰੀਕੇ ਹਰੇਕ ਦੇ ਆਪੋ ਆਪਣੇ ਹੈ। ਜਿਸ ਵੇਲੇ ਦੂਤ ਨੇ ਆ ਕੇ ਰਾਵਣ ਦੇ ਮੂੰਹ ਵਿਚ ਪਾਉਣ ਵਾਸਤੇ ਸੋਨਾ ਮੰਗਿਆ ਤਾਂ ਭਿਸ਼ਮ ਨੇ ਕਿਹਾ, ਲੰਕਾ ਸ੍ਰੀ ਰਾਮ ਚੰਦਰ ਜੀ ਦੀ ਹੈ, ਮੈਂ ਸੋਨਾ ਨਹੀਂ ਦੇ ਸਕਦਾ ਕਿਉਂਕਿ ਉਹ ਜਿੱਤ ਗਏ ਹੁਣ, ਤੂੰ ਉਹਨਾਂ ਪਾਸੋਂ ਜਾ ਕੇ ਮੰਗ। ਜਿਸ ਵੇਲੇ ਰਾਮ ਚੰਦਰ ਜੀ ਪਾਸੋਂ ਦੂਤ ਨੇ ਆ ਕੇ ਸੋਨਾ ਮੰਗਿਆ, ਰਾਮ ਚੰਦਰ ਜੀ ਕਹਿਣ ਲੱਗੇ, ਲੰਕਾ ਤਾਂ ਭਿਸ਼ਮ ਦੀ ਹੈ, ਸਾਡਾ ਕੋਈ ਵਾਸਤਾ ਨਹੀਂ ਇਹਦੇ ਨਾਲ, ਅਸੀਂ ਤਾਂ ਬਸ ਅਕਾਲ ਪੁਰਖ ਵੱਲੋਂ ਹੁਕਮ ਸੀ ਕਿ ਇਹਨੂੰ ਖਤਮ ਕਰਨਾ, ਇਹ ਦੁਸ਼ਟ ਹੈ, ਬਸ ਸਾਡਾ ਇੰਨਾ ਹੀ ਕੰਮ ਸੀ। ਸੋ ਬ੍ਰਾਹਮਣ ਦੇ ਧਨ ਨੂੰ ਨਾ ਹੱਥ ਲਾਇਆ ਨਾ ਅਸੀਂ ਲਾਉਣਾ ਕਦੇ, ਇਹ ਤਾਂ ਬ੍ਰਾਹਮਣ ਹੈ। ਉਸ ਵੇਲੇ ਰਾਮ ਚੰਦਰ ਜੀ ਨੇ ਸ਼ਬਦ ਕਹੇ, ਬ੍ਰਾਹਮਣ ਕੇ ਧਨ ਤੋਂ ਸਦਾ ਬੇਮੁਖ ਰਹੋ ਭਾਈ, ਚੰਦ ਸੂਰਜ ਜਾ ਕੇ ਤਪਤਰ ਸੋਈ, ਬੈਸੰਤਰ ਜਾ ਕੇ ਕੱਪੜੇ ਧੋਈ। ਚੰਦਰਮਾ ਤੇ ਸੂਰਜ ਦੋਨੋਂ ਦੇਵਤਾ ਜਿਸ ਰਾਵਣ ਦੇ ਘਰ ਖਾਣਾ ਤਿਆਰ ਕਰਦੇ ਸੀ, ਅਤੇ ਬੈਸੰਤਰ ਜਿਹੜਾ ਅਗਨ ਦੇਵਤਾ ਹੈ ਜਿਸ ਰਾਵਣ ਦੇ ਕੱਪੜੇ ਧੋਂਦਾ ਸੀ, ਇੰਨੀ ਕਮਾਈ ਸੀ, ਤਪੱਸਿਆ ਸੀ ਉਹਦੀ ਕਿ ਕਾਬੂ ਕੀਤੇ ਹੋਏ ਸੀ ਸਾਰੇ। ਉਹ ਜਿਹੜਾ ਅਸਮਾਨ ਵਿੱਚ ਚੰਦਰਮਾ ਸੂਰਜ, ਉਹ ਨਹੀਂ, ਇਹਨਾਂ ਦਾ ਦਿਵ ਰੂਪ ਹੁੰਦਾ ਇੱਕ, ਉਹ ਦਿਵ ਰੂਪ ਕੰਮ ਕਰਦੇ ਹੁੰਦੇ ਨੇ ਆ ਕੇ, ਇਹਨਾਂ ਦਾ ਜਿਹੜਾ ਅੱਗੇ ਦੇਵਤਾ ਹੁੰਦਾ ਇਹਨੂੰ ਅਧਿਅਖ ਦੇਵਤਾ ਕਹਿੰਦੇ ਆ। ਸੋ ਜਿਵੇਂ ਕਹਿੰਦੇ ਨੇ, ਦੋਨਾਂ ਦੇਸ਼ਾਂ ਨੇ ਆਪਸ ਵਿੱਚ ਗੱਲ ਕੀਤੀ, ਦੋਨਾਂ ਦੇਸ਼ਾਂ ਦੇ ਸਾਰੀ ਧਰਤੀ ਨਹੀਂ ਜਾਂਦੀ ਜਾਂ ਲੋਕ ਨਹੀਂ ਜਾਂਦੇ ਹੁੰਦੇ, ਦੋ ਦੇਸ਼ਾਂ ਦੇ ਪ੍ਰਧਾਨ ਮੰਤਰੀ ਮਿਲ ਪੈਂਦੇ ਆਪਸ 'ਚ, ਉਹ ਦੋ ਦੇਸ਼ਾਂ ਦੀ ਗੱਲ ਮੰਨੀ ਜਾਂਦੀ ਹੈ। ਇਸੇ ਪ੍ਰਕਾਰ ਉਹ ਇਸ ਦੇਸ਼ ਦਾ ਅਧਿਅਖ ਮੁਖੀ ਹੈ, ਇਸੇ ਪ੍ਰਕਾਰ ਚੰਦਰਮਾ ਦਾ ਅਧਿਅਖ ਦੇਵਤਾ, ਸੂਰਜ ਦਾ, ਬੈਸੰਤਰ ਦਾ, ਇਹ ਰੂਹਾਨੀ ਗੱਲਾਂ ਹੁੰਦੀਆਂ, ਆਮ ਬੰਦੇ ਦੀ ਪਹੁੰਚ ਤੋਂ ਪਰੇ ਆ। ਜਿਸ ਵੇਲੇ ਕੱਪੜੇ ਮੈਲੇ ਹੋਣ, ਰਾਵਣ ਨੇ ਲਾਹ ਕੇ ਅੱਗ ਵਿੱਚ ਸੁੱਟ ਦੇਣੇ, ਅੱਗ ਸਾੜ ਦੇਣੀ ਸੀ ਉਹਨਾਂ ਨੂੰ, ਅਗਨ ਦੇਵਤਾ ਨੇ ਮੈਲ ਸਾੜ ਕੇ ਕੱਪੜੇ ਚਿੱਟੇ ਕਰਕੇ ਬਾਹਰ ਕੱਢ ਦੇਣੇ, ਉਹਦਾ ਆਕਾਰ ਵੀ ਹੁੰਦਾ ਹੈ। ਪੰਜਵੇਂ ਪਾਤਸ਼ਾਹ ਜਦ ਤੱਤੀ ਤਵੀ ਤੇ ਚਰਨ ਰੱਖਿਆ, ਉਸੇ ਵਕਤ ਹੀ ਤਵੀ ਠੰਡੀ ਹੋ ਗਈ ਸੀ, ਅਗਨੀ ਦੇਵਤਾ ਸਾਹਮਣੇ ਖੜ ਗਿਆ ਸੀ ਆ ਕੇ, ਕਹਿਣ ਲੱਗਿਆ, ਮਹਾਰਾਜ ਜੀ ਤੁਸੀਂ ਮਾਲਕ ਹੋ, ਮੈਂ ਕਿਵੇਂ ਸਾੜ ਸਕਦਾ। ਮਹਾਰਾਜ ਕਹਿੰਦੇ, ਤੂੰ ਆਪਣੀ ਕਿਰਿਆ ਕਰੀ ਜਾ, ਸਾਨੂੰ ਆਪਣਾ ਕੰਮ ਕਰਨ ਦੇ। ਲਟਾ ਲੜ ਬਲੀ ਤਾਂ ਗਿਆ ਪਰ ਸ਼ਾਂਤ ਰਿਹਾ, ਉਹ ਤਾਂ ਜਾਣ ਕੇ ਮਹਾਰਾਜ ਨੇ ਫਿਰ ਸਰੀਰ ਦੇ ਉੱਤੇ ਫਫੋਲੇ ਪ੍ਰਗਟ ਕਰ ਲਏ ਸੀ ਆਪ ਸਮਰੱਥ ਨੇ। ਚੰਦ ਸੂਰਜ ਜਾ ਕੇ ਕੱਪੜੇ ਧੋਈ, ਬੈਸੰਤਰ ਜਾ ਕੇ ਤਪਤ ਰਸੋਈ। ਇਹ ਹੁਣ ਅਨਵੇਂ ਅਰਥ ਕਰਕੇ ਲੱਗਣਾ, ਚੰਦਰਮਾ ਤੇ ਸੂਰਜ ਦੋਨੋਂ ਦੇਵਤੇ ਰਾਵਣ ਦੇ ਕੱਪੜੇ ਧੋਂਦੇ ਸੀ। ਸੋ ਚੰਦਰਮਾ ਕੱਪੜੇ ਧੋਂਦਾ ਸੀ, ਸੂਰਜ ਸੁਕਾ ਕੇ ਤਹਿ ਲਾ ਕੇ ਰਾਵਣ ਦੇ ਅੱਗੇ ਲਿਆ ਕੇ ਰੱਖਦਾ ਸੀ, ਅਗਨ ਦੇਵਤਾ ਜਿਸ ਰਾਵਣ ਦੇ ਘਰ ਰਸੋਈ ਤਿਆਰ ਕਰਦਾ, ਭਾਵ ਸਾਰੇ ਦੇਵਤੇ ਰਾਵਣ ਦਾ ਕੰਮ ਕਰਦੇ ਸੀ। ਦਸਮ ਗ੍ਰੰਥ ਨਵੀਂ ਪੋਥੀ ਚ ਲਿਖਿਆ ਇਹ 220 ਅੰਗ ਤੇ, ਚੌਰ ਚੰਦਰੰ ਕਰੰਗ ਛਤਰ ਸੂਰੰ ਧਰੰਗ ਵੇਦ ਬ੍ਰਹਮਾ ਰਰੰਗ ਦੁਆਰ ਮੇਰੇ ਪਾਕ ਪਾਵਕ ਕਰੰਗ ਨੀਰ ਬਰਣੰਗ ਭਰੰਗ ਜਚ ਵਿਦਿਆ ਤਰੰਗ ਕੀਲ ਚੇਰੇ ਅਰਬ ਖਰਬੰਗ ਪੁਰੰਗ ਚਰਬ ਸਰਬੰਗ ਕਰੇ ਦੇਖੋ ਕੈਸੋ ਕਰੋ ਵੀਰ ਖੇਤੰ ਚਿੰਕ ਹੈ ਚਾਵੜਾ ਫਿੰਕ ਹੈ ਫਿਕਰੀ ਨਾਚ ਹੈ ਵੀਰ ਬੈਤਾਲ ਪ੍ਰੇਤੰ। ਇਹ ਦਸਮ ਗ੍ਰੰਥ ਚ ਮਹਾਰਾਜ ਨੇ ਲਿਖਿਆ, ਦੱਸਿਆ ਤਾਂ ਬਹੁਤ ਕੁਛ ਹੈ, ਜੇ ਪੜ੍ਹੀਏ ਤਾਂ ਫਿਰ ਬਹੁਤ ਕੁਛ ਮਿਲ ਜਾਂਦਾ। ਕਹਿੰਦੇ ਅਖੀਰ ਨੂੰ ਰਾਵਣ ਸਭ ਕੁਛ ਛੱਡ ਕੇ ਖਾਲੀ ਹੱਥੀ ਚਲਿਆ ਗਿਆ, ਇਸ ਕਰਕੇ ਹੇ ਲੋਈ ਤੈਨੂੰ ਸਮਝਾਉਂਦੇ ਆ, ਗੁਰਮਤ ਰਾਮੈ ਨਾਮ ਬਸਾਈ ਅਸਥਿਰ ਰਹੈ ਨਾ ਕਤ ਹੂੰ ਜਾਈ। ਇਹ ਗੱਲ ਜਾਣ ਕੇ ਗੁਰਾਂ ਦੀ ਸਿੱਖਿਆ ਦੁਆਰਾ ਰਾਮ ਨਾਮ ਦੀ ਪ੍ਰੀਤੀ ਮੈਂ ਆਪਣੇ ਹਿਰਦੇ ਚ ਵਸਾਈ ਹੋਈ ਹੈ, ਇਸੇ ਕਰਕੇ ਮੈਂ ਅਚਲ ਰਹਿੰਦਾ, ਮੇਰਾ ਮਨ ਹੋਰ ਕਿਧਰੇ ਜਾਂਦਾ ਨਹੀਂ। ਬਾਲਾ ਇਹ ਰੋਟੀਆਂ ਕੱਪੜਿਆਂ ਚ ਧਿਆਨ ਨਹੀਂ ਦੇਈਦਾ, ਚੁੱਪ ਕਰਕੇ ਬੰਦਗੀ ਕਰੀ ਜਾ, ਆਪਾਂ ਕੀ ਲੈਣਾ, ਫਿਰ ਉਹਨੂੰ ਸੰਭਾਲਦੀ ਫਿਰੇਗੀ। ਚੰਗਾ ਸਮਕਾ ਘੱਟ ਹੀ ਹੋਣੇ ਚਾਹੀਦੇ, ਨਾ ਫਿਕਰ ਹੋਵੇ ਨਾ ਚੀਜ਼ ਹੋਵੇ। ਔਰ ਇਸ ਪ੍ਰਕਾਰ ਵਾਹਣਾ ਵਣਹੰਸ ਕੀ ਵਾਰ ਚ ਵੀ ਮਹਾਰਾਜ ਨੇ ਬਚਨ ਕੀਤਾ ਹੈ, ਧਨ ਧਨ ਸਤਪੁਰਖ ਸਤਿਗੁਰੂ ਹਮਾਰਾ ਜਿਤ ਮਿਲਿਆ ਹਮ ਕੋ ਸਾਂ ਤੇ ਆਈ, ਧਨ ਧਨ ਸਤਪੁਰਖ ਸਤਿਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤ ਪਾਈ, ਧਨ ਧਨ ਹਰ ਭਗਤ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ, ਧਨ ਧਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕੋ ਸਭ ਸਮ ਦ੍ਰਿਸ਼ਟ ਦਿਖਾਈ, ਧਨ ਧਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ। ਕਹਿਤ ਕਬੀਰ ਸੁਨੋ ਰੇ ਲੋਈ, ਰਾਮ ਨਾਮ ਬਿਨ ਮੁਕਤ ਨਾ ਹੋਈ। ਕਬੀਰ ਜੀ ਫਰਮਾਉਂਦੇ, ਲੋਈ ਸੁਣਨਾ ਕਰ, ਰਾਮ ਨਾਮ ਜਪੇ ਤੋਂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬੰਦੇ ਦੀ ਮੁਕਤੀ ਨਹੀਂ ਹੁੰਦੀ, ਇਹ ਪਦਾਰਥਾਂ ਨੇ ਕਿਹੜਾ ਮੁਕਤੀ ਦੇਣੀ ਆਪਾਂ ਨੂੰ। ਰਾਮ ਨਾਮ ਮਿਲ ਮੁਕਤ ਨਾ ਹੋਈ ਨਾਨਕ ਕਹੇ ਵੀ ਚਾਰਾ। ਇਹ ਪਹਿਲੇ ਪਾਤਸ਼ਾਹ ਵੀ ਕਹਿੰਦੇ ਇਸ ਕਰਕੇ ਦੁਨੀਆਂ ਦੇ ਪਦਾਰਥਾਂ ਦਾ ਸੰਕਲਪ ਛੱਡ ਕੇ ਤੂੰ ਕੇਵਲ ਪਰਮਾਤਮਾ ਦਾ ਨਾਮ ਹੀ ਜਪਣਾ ਕਰ। ਪਦਾਰਥ ਜਿੰਨੇ ਜ਼ਿਆਦਾ ਆਉਣਗੇ ਫਿਰ ਜ਼ਿਆਦਾ ਖਾਵਾਂਗੇ, ਫਿਰ ਸੁਆਦੂ ਬਣ ਜਾਂਗੇ, ਫਿਰ ਸਾਂਭਦੇ ਫਿਰੋ। ਹੁਣ ਕਣਕ ਨੂੰ ਕੀੜਾ ਨਾ ਪੈ ਜਾਵੇ, ਦਾਲਾਂ ਨਾ ਖਰਾਬ ਹੋ ਜਾਣ, ਨਾ ਦਾਲ ਹੋਵੇ ਨਾ ਕੀੜਾ ਲੱਗੇ। ਜਿੰਨੀ ਕੁ ਰੋਜ਼ ਲੋੜ ਹੁੰਦੀ ਆ ਗਿਆ ਖਾ ਲਿਆ, ਨਹੀਂ ਠੀਕ ਹੈ ਛੋਲੇ ਚੱਬ ਕੇ ਗੁਜ਼ਾਰਾ ਕਰਾਂਗੇ। ਕਬੀਰ ਜੀ ਛੋਲੇ ਬਣਾ ਕੇ ਖਾ ਲੈਂਦੇ ਹੁੰਦੇ, ਕਹਿੰਦੇ ਵਾਹ ਚੱਬ ਲਓ ਅਤੇ ਬੰਦਗੀ ਕਰੋ, ਕੋਈ ਲੋੜ ਨਹੀਂ ਹੈ ਸਵਾਦਾਂ 'ਚ ਪੈਣ ਦੀ। ਆਸਾ ਪਹਿਲਾਂ ਪੂਤ ਪਿੱਛੇ ਰੀ ਮਾਈ, ਗੁਰ ਲਾਗੋ ਚੇਲੇ ਕੀ ਪਾ ਕੇ ਪਾਈ। ਸੋ ਇਸ ਪ੍ਰਕਾਰ ਆਸਾ ਦੇ ਵਿੱਚ ਫਰਮਾਉਂਦੇ ਰਾਗ 'ਚ ਕਿ ਭਗਤ ਜੀ ਪਾਸ ਸੇਵਕਾਂ ਨੇ ਬੇਨਤੀ ਕੀਤੀ ਹੈ ਕਿ ਸੰਸਾਰ ਸੱਤ ਹੈ ਕਿ ਅਸੱਤ ਹੈ। ਪਹਿਲਾਂ ਵੀ ਪੁੱਛਿਆ ਸੀ ਕਿਸੇ ਨੇ, ਗੋਬਿੰਦ ਲੋਕਾਂ ਨੇ ਉਦੋਂ ਪਿਛਲਾ ਸ਼ਬਦ ਆਇਆ। ਹੁਣ ਵੀ ਕਹਿੰਦੇ ਸੰਸਾਰ ਤਿੰਨ ਕਾਲ ਅਸੱਤ ਹੀ ਹੈ, ਝੂਠਾ ਹੀ ਹੈ। ਪਹਿਲਾਂ ਪੂਤ ਪਿਛੈਰੀ ਮਾਈ, ਗੁਰ ਲਾਗੋ ਚੇਲੇ ਕੇ ਪਾਈ। ਜਿਸ ਤਰ੍ਹਾਂ ਕੋਈ ਕਹੇ ਪਹਿਲਾਂ ਪੁੱਤਰ ਜੰਮਿਆ ਤੇ ਪਿੱਛੋਂ ਮਾਂ ਜੰਮੀ ਆ ਤੇ ਗੁਰੂ ਮੁਕਤ ਹੋਣ ਵਾਸਤੇ ਚੇਲੇ ਦੇ ਪੈਰੀ ਲੱਗ ਗਿਆ, ਕਹਿੰਦੇ ਇਹ ਗੱਲ ਗਲਤ ਹੈ ਨਾ? ਕਹਿੰਦੇ ਹਾਂ ਜੀ, ਬਸ ਕਹਿੰਦੇ ਐਂ ਦੁਨੀਆ। ਏਕ ਅਚੰਭਾਓ ਸੁਣੋ ਤੁਮ ਭਾਈ, ਦੇਖਤ ਸਿੰਘ ਚਰਾਵਤ ਗਾਈ ਰਹਾਓ। ਭਾਈ ਇਸੇ ਤਰ੍ਹਾਂ ਇੱਕ ਹੋਰ ਹੈਰਾਨੀ ਦੀ ਗੱਲ ਸੁਣੋ, ਜਿਸ ਤਰ੍ਹਾਂ ਕੋਈ ਕਹੇ ਮੇਰੇ ਵੇਖਦਿਆਂ ਵੇਖਦਿਆਂ ਸ਼ੇਰ ਗਊਆਂ ਨੂੰ ਹਰੇ ਹਰੇ ਘਾਹ ਤੇ ਚਰਾਉਂਦਾ ਸੀ, ਕਹਿੰਦੇ ਝੂਠ ਹੈ। ਕਹਿੰਦੇ ਫਿਰ ਦੁਨੀਆ ਵੀ ਝੂਠ ਹੈ। ਜਲ ਕੀ ਮੱਛਲੀ ਤਰਵਰ ਵਿਆਹੀ, ਕਹਿੰਦੇ ਹਮੇਸ਼ਾ ਹੀ ਜਲ ਵਿੱਚ ਰਹਿਣ ਵਾਲੀ ਮੱਛੀ ਬ੍ਰਿਕਸ਼ ਦੇ ਉੱਤੇ ਦਰਖਤ ਤੇ ਚੜ੍ਹ ਕੇ ਪ੍ਰਸੂਤ ਹੋਈ, ਕਹਿੰਦੇ ਇਹ ਤਾਂ ਝੂਠ ਹੈ। ਕਹਿੰਦੇ ਫਿਰ ਸੰਸਾਰ ਵੀ ਇਸ ਤਰ੍ਹਾਂ ਹੀ ਹੈ। ਦੇਖਤ ਕੁਤਰਾ ਲੈ ਗਈ ਬਿਲਾਈ, ਵੇਹਦਿਆਂ ਵੇਹਦਿਆਂ ਜਿਹੜਾ ਕੁਤਰਾ ਕਤੂਰੇ ਨੂੰ ਚੁੱਕ ਕੇ ਬਿੱਲੀ ਲੈ ਗਈ, ਕਹਿੰਦੇ ਇਹ ਵੀ ਗਲਤ ਹੈ। ਕਹਿੰਦੇ ਫਿਰ ਇਹ ਸੰਸਾਰ ਵੀ ਇਸੇ ਤਰ੍ਹਾਂ ਹੀ ਹੈ। ਤਲੈ ਰੇ ਬੈਸਾ ਉੱਪਰ ਸੂਲਾ, ਤਿਸਕੈ ਪੇੜ ਲੱਗੇ ਫਲ ਫੂਲਾ। ਕਹਿੰਦੇ ਮੈਂ ਇੱਕ ਅਜੀਬ ਗੱਲ ਦੇਖੀ ਕਿ ਬ੍ਰਿਕਸ਼ ਦੀਆਂ ਜਿਹੜੀਆਂ ਬੈਸਾ ਟਾਹਣੀਆਂ ਸੀ ਤਲੈ ਰੇ ਹੇਠਾਂ ਸੀ, ਟਾਹਣੀਆਂ ਕਦੇ ਥੱਲੇ ਵੀ ਹੁੰਦੀਆਂ। ਕਹਿੰਦੇ ਜਿਹੜਾ ਮੁੱਢ ਸੀ ਉਹ ਤਾਹਾਂ ਸੀ, ਉਸ ਬ੍ਰਿਕਸ਼ ਦੇ ਪੇੜ ਮੁੱਢ ਨਾਲ ਫਲ ਅਤੇ ਫੁੱਲ ਉੱਤੇ ਲੱਗੇ, ਟਾਹਣੀਆਂ ਨੂੰ ਨਹੀਂ ਲੱਗੇ। ਕਹਿੰਦੇ ਹੈ ਚੱਜ ਦੀ ਗੱਲ, ਇਹ ਕਿਵੇਂ ਹੋਜੂ? ਕਹਿੰਦੇ ਫਿਰ ਦੁਨੀਆ ਕਿਵੇਂ ਸੱਚੀ ਮੰਨੀ ਬੈਠੇ ਹੋ? ਊਂ ਲੱਗਦੀ ਭਰੀ ਭਰੀ, ਜਿਵੇਂ ਨਦੀ ਵਿੱਚ ਹੁੰਦਾ ਪਾਣੀ ਪਿੱਛੋਂ ਆਈ ਜਾਂਦਾ ਅੱਗੇ ਜਾਈ ਜਾਂਦਾ। ਅਜੇ ਦੁਨੀਆ ਵਿੱਚ ਕੋਈ ਜਨਮ ਨਾ ਲਵੇ ਤਾਂ ਹਫ਼ਤੇ 'ਚ ਦੁਨੀਆ ਖਾਲੀ ਹੋਣੀ ਸ਼ੁਰੂ ਹੋ ਜਾਊਗੀ, ਬਸ ਚੜ੍ਹਾਈਆਂ ਹੀ ਚੜ੍ਹਾਈਆਂ ਹੋਈ ਜਾਣ ਜੇ ਇਕੱਲੀਆਂ। ਘੋੜਾ ਚਰ ਭੈਸ ਚਰਾਵਨ ਜਾਈ, ਕਹਿੰਦੇ ਘੋੜੇ ਉੱਤੇ ਚੜ੍ਹ ਕੇ ਮੱਝ ਘੋੜੀਆਂ ਨੂੰ ਹਰੇ ਹਰੇ ਘਾਹ ਚਰਾਉਣ ਜਾਂਦੀ ਹੈ, ਕਹਿੰਦੇ ਇਹ ਵੀ ਨਹੀਂ ਹੋ ਸਕਦਾ। ਬਾਹਰ ਬੈਲ ਗੋਣ ਕਰ ਆਈ, ਜਿਸ ਤਰ੍ਹਾਂ ਕੋਈ ਕਹੇ ਬੈਲ ਤਾਂ ਬਾਹਰ ਖੜ੍ਹਾ ਤੇ ਬਲਦ ਦੇ ਉੱਤੇ ਜਿਹੜੀ ਲੱਦੀ ਹੁੰਦੀ ਬੋਰੀ ਜੀ ਉਹਨੂੰ ਛੱਟ ਕਹਿੰਦੇ ਨੇ, ਉਹ ਕਹਿੰਦੇ ਆਪੇ ਉੱਤਰ ਕੇ ਘਰੇ ਆ ਗਈ। ਕਹਿਤ ਕਬੀਰ ਜੋ ਇਸ ਪਦ ਬੂਝੈ, ਰਾਮ ਰਮਤ ਤੇ ਸਭ ਕੁਛ ਸੂਝੈ। ਕਬੀਰ ਜੀ ਕਹਿੰਦੇ ਇਸ ਪਦੇ ਨੂੰ ਜਿਹੜਾ ਸਮਝਦਾ ਨਾ, ਨਿਸ਼ਚੈ ਕਰਦਾ, ਜਿਸ ਤਰ੍ਹਾਂ ਉੱਪਰਲੀਆਂ ਕਈਆਂ ਗੱਲਾਂ ਸਾਰੀਆਂ ਝੂਠੀਆਂ ਨੇ, ਹੁਣ ਸੰਸਾਰ ਵੀ ਅਸੱਤ ਹੈ, ਤਿੰਨ ਕਾਲ ਜਗਤ ਹੋਇਆ ਹੀ ਨਹੀਂ, ਅਤੇ ਜੇ ਵਾਹਿਗੁਰੂ ਨਾਮ ਨੂੰ ਰਮਤ ਹੁੰਦਾ ਵਿਚਾਰਦਾ ਉਹਨੂੰ ਹੀ ਸਭ ਕੁਛ ਸੁੱਝ ਆਉਂਦਾ। ਇੰਨਾ ਕੁ ਹੁੰਦਾ ਵੀ ਜੇ ਉਮਰਾਂ ਹੁੰਦੀਆਂ ਬੰਦੇ ਦੀਆਂ, ਹਫ਼ਤੇ ਕੁ ਦੀ ਉਮਰ ਹੁੰਦੀ ਫਿਰ ਤਾਂ ਪਤਾ ਲੱਗ ਜਾਣਾ ਸੀ, ਬਸ ਉਮਰ ਵੱਡੀ ਥੋੜ੍ਹੀ ਜਿਹੀ ਹੋਣ ਕਰਕੇ ਬੰਦਾ ਦੇਖਦਾ ਵੀ ਇੱਥੇ ਹੀ ਆ, ਪੱਕਾ ਹੀ ਆ। ਪਰ ਇਹਦਾ ਅੰਤਰੀਵ ਭਾਵ ਅਸਲ ਵਿੱਚ ਹੋਰ ਦੱਸਦੇ ਨੇ, ਜੀਵ ਦੀ ਅਵਸਥਾ ਹੈ ਇਹ। ਪਹਿਲਾਂ ਪੂਤ, ਜਿਸ ਵੇਲੇ ਜੀਵ ਪਹਿਲੇ ਮਾਤਾ ਦੇ ਉਦਰ ਵਿੱਚ ਰਹਿ ਕੇ ਭਜਨ ਸਿਮਰਨ ਕਰਦਾ ਉਸ ਵੇਲੇ ਤਾਂ ਪਵਿੱਤਰ ਸੀ ਅਤੇ ਸੌ ਜਨਮ ਦੀ ਖਬਰ ਸੀ ਇਹਨੂੰ, ਪਿਛੈ ਰੀ ਮਾਈ। ਸੋ ਜਦੋਂ ਮਾਤਾ ਦੇ ਉਦਰ ਤੋਂ ਬਾਹਰ ਆਇਆ ਤਾਂ ਮਾਈ ਹੁੰਦੀ ਮਾਇਆ ਇਹਦੇ ਪਿਛੈਰੀ ਮਗਰ ਲੱਗ ਗਈ। ਜਿਸ ਵੇਲੇ ਦਾਈ ਨੇ ਮਿੱਠੇ ਵਾਲੀ ਉਂਗਲ ਚਸਾਈ, ਸ਼ਹਿਦ ਚਸਾਇਆ, ਉਸੇ ਵੇਲੇ ਜੀਵ ਦੁਨੀਆਂ ਦੇ ਰਸ ਵਿੱਚ ਲੱਗ ਕੇ ਪਰਮਾਤਮਾ ਨੂੰ ਭੁੱਲ ਗਿਆ। ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਗੁਰ ਲਾਗੋ ਚੇਲੇ ਕੀ ਪਾਈ, ਕਹਿੰਦੇ ਗੁਰੂ ਜਿਹੜਾ ਜੀਵ ਹੁੰਦਾ ਆਪਣੀ ਤਾਕਤ ਨੂੰ ਛੱਡ ਕੇ ਚੇਲਾ ਕੌਣ ਹੈ? ਮਨ, ਮਨ ਦੇ ਪੈਰੀ ਲੱਗ ਗਿਆ, ਮਨ ਦੇ ਕਹੇ ਅਨੁਸਾਰ ਚੱਲਦਾ ਜੀਵ। ਏਕ ਅਚੰਭਵ ਸੁਣੋ ਤੁਮ ਭਾਈ, ਕਹਿੰਦੇ ਭਾਈ ਤੁਸੀਂ ਇੱਕ ਹੈਰਾਨੀ ਦੀ ਗੱਲ ਸੁਣੋ। ਦੇਖਤ ਸਿੰਘ ਚਰਾਵਤ ਗਾਈ ਰਹਾਓ, ਸਭ ਦੇ ਵੇਖਦਿਆਂ ਵੇਖਦਿਆਂ ਮਲਨ ਹੰਕਾਰ ਰੂਪੀ ਸ਼ੇਰ ਜਿਹੜਾ ਹੈ ਉਹ ਇੰਦਰੀਆਂ ਨੂੰ ਵਿਸ਼ਿਆਂ ਰੂਪੀ ਘਾਹ ਤੇ ਚਰਾਈ ਜਾਂਦਾ। ਜਲ ਕੀ ਮੱਛਲੀ ਤਰਵਰ ਵਿਆਈ, ਨਾਮ ਜਲ ਵਿੱਚ ਰਹਿਣ ਵਾਲੀ ਬੁੱਧੀ ਰੂਪੀ ਮੱਛੀ ਸੰਸਾਰ ਰੂਪੀ ਬ੍ਰਿਕਸ਼ ਉੱਤੇ ਬੈਠ ਕੇ ਅਸ਼ੁਭ ਗੁਣ ਨੂੰ ਪ੍ਰਸੂਤ ਕਰਦੀ ਹੈ। ਦੇਖ ਤਕੁਤਰਾ ਲੈ ਗਈ ਬਿਲਾਈ, ਵੇਖਦਿਆਂ ਵੇਖਦਿਆਂ ਸੰਤੋਖ ਰੂਪ ਕੁਤਰੇ ਨੂੰ ਲੋਭ ਦੀ ਬਿਰਤੀ ਰੂਪੀ ਬਿੱਲੀ ਲੈ ਗਈ। ਤਲੈ ਰੇ ਬੈਸਾ ਉੱਪਰ ਸੂਲਾ, ਸੁਭ ਵਾਸ਼ਨਾ ਰੂਪੀ ਟਾਹਣੀਆਂ ਥੱਲੇ ਹੋ ਗਈਆਂ ਅਤੇ ਅਵਿਚਾਰ ਰੂਪੀ ਮੁੱਢ ਉੱਪਰ ਹੋ ਗਿਆ, ਭਾਵ ਸ਼ੁਭ ਵਾਸ਼ਨਾ ਜਿਹੜੀਆਂ ਸੀ ਉਹ ਤਾਂ ਨਾਸ ਹੋ ਗਈਆਂ ਤੇ ਖੋਟਾ ਵਿਚਾਰ ਮੁੱਖ ਹੋ ਗਿਆ। ਇਸ ਕੈ ਪੇੜ ਲੱਗੇ ਫਲ ਫੁੱਲਾ, ਉਸ ਅਵਿਚਾਰ ਰੂਪੀ ਮੁੱਢ ਦੇ ਨਾਲ ਅਧਰਮ ਰੂਪੀ ਫੁੱਲ ਤੇ ਨਰਕ ਦੀ ਪ੍ਰਾਪਤੀ ਰੂਪ ਫਲ ਲੱਗ ਰਹੇ ਨੇ। ਘੋੜਾ ਚਰ ਭੈਂਸ ਚਰਾਵਨ ਜਾਈ, ਚਿੱਤ ਰੂਪੀ ਘੋੜੇ ਤੇ ਚੜ੍ਹ ਕੇ ਬੁੱਧੀ ਰੂਪੀ ਭੈਂਸ ਇੰਦਰੀਆਂ ਨੂੰ ਆਸਾ ਤ੍ਰਿਸ਼ਨਾ ਰੂਪੀ ਨਦੀ ਦੇ ਕਿਨਾਰੇ ਵਿਸ਼ੀਆਂ ਰੂਪੀ ਘਾਹ ਚਰਾਉਣ ਜਾਂਦੀ ਹੈ। ਬਾਹਰ ਬੈਲ ਗੋਣ ਘਰ ਆਈ, ਉਦਮ ਜਾਂ ਧਰਮ ਰੂਪੀ ਬੈਲ ਤਾਂ ਬਾਹਰ ਰਹਿ ਗਿਆ ਅਤੇ ਕੇਵਲ ਤ੍ਰਿਸ਼ਨਾ ਰੂਪੀ ਜਿਹੜੀ ਛੱਟ ਸੀ ਸਰੀਰ ਦੇ ਵਿੱਚ ਆ ਗਈ। ਬਲਦ ਤਾਂ ਕਿਤੇ ਹੀ ਛੱਡਤਾ, ਧੌਲ ਧਰਮ ਦਇਆ ਕਾ ਪੂਤ। ਤੀਜਾ ਭਾਵ ਅਰਥ ਇਉਂ ਕਰਦੇ ਨੇ, ਏਕ ਅਚੰਭਉ ਸੁਨਹੁ ਤੁਮ ਭਾਈ। ਭਾਈ ਇੱਕ ਹੋਰ ਅਸਚਰਜ ਦੀ ਗੱਲ ਸੁਣੋ, ਕਹਿੰਦੇ ਪਹਿਲਾਂ ਪੂਤ ਪਿਛੈਰੀ ਮਾਈ, ਗੁਰ ਲਾਗੋ ਚੇਲੇ ਕੀ ਪਾਈ। ਜਿਸ ਵੇਲੇ ਚੇਲਾ ਪਹਿਲੇ ਆਪਣੇ ਸਤਿਗੁਰੂ ਦੇ ਚਰਨੀ ਲੱਗਾ ਤੇ ਪਿਛੈਰੀ ਮਾਈ, ਮਾਇਆ ਨੂੰ ਪਿੱਛੇ ਸੁੱਟਿਆ ਤਾਂ ਪੂਤ ਦਾ ਅਰਥ ਹੁੰਦਾ ਪਵਿੱਤਰ ਹੋ ਗਿਆ। ਇਹ ਜਿਵੇਂ ਕਹਿ ਲਓ ਅੰਤਰੀ ਭਾਵ ਹੁੰਦੇ ਨੇ, ਜਿਵੇਂ ਕੋਡ ਵਰਡ ਹੁੰਦੇ ਨੇ। ਇਸ ਤਰ੍ਹਾਂ ਪੁਰਾਣਿਆਂ ਸਮੇਂ ਦੀ ਕਥਾਵਾਂ ਹਨ ਇਹ, ਅੱਜ ਕੱਲ੍ਹ ਤਾਂ ਬਹੁਤ ਸੌਖਾ ਸੌਖਾ ਜੀ ਦੱਸਣਾ ਪੈਂਦਾ। ਪੁਰਾਣੇ ਜਿਹੜੇ ਬਹੁਤ ਉੱਚੇ ਉੱਚ ਕੋਟੀ ਦੇ ਵਿਦਵਾਨ ਆ ਉਹ ਤਾਂ ਹੈਗੇ ਆ, ਪਰ ਉਹ ਆਰਾਮ ਨਾਲ ਹੁਣ ਬੈਠੇ ਆਪਣੇ ਉਹ ਕਥਾ ਹੀ ਨਹੀਂ ਕਰਦੇ ਹੈ, ਅਜੇ ਉਹ ਕਥਾ ਕਰਦੇ ਉਹਨਾਂ ਦੀ ਸਮਝ ਹੀ ਨਹੀਂ ਲੱਗਦੀ। ਸੋ ਜਿਵੇਂ ਸੰਤ ਬਾਬਾ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਆ, ਉਹ ਇੰਨੇ ਵੱਡੇ ਵਿਦਵਾਨ ਹੈ ਕਿ ਉਹਨਾਂ ਵਰਗਾ ਕੋਈ ਹੈ ਹੀ ਨਹੀਂ। ਇੰਨੀ ਉੱਚੀ ਕਲਾ ਉਹਨਾਂ ਦੇ ਵਿੱਚ ਵਿਦਵਾਨੀ ਦੀ, ਉਹ ਫਿਰ ਮਹੀਨੇ ਕੁ ਬਾਅਦ ਇੱਕ ਕਥਾ ਹੀ ਕਰਦੇ ਆ, ਫਿਰ ਵੀ ਲੋਕ ਆ ਕੇ ਕਹਿਣਗੇ ਸਾਨੂੰ ਤਾਂ ਸਮਝ ਨਹੀਂ ਲੱਗੀ। ਇਸੇ ਪ੍ਰਕਾਰ ਮਹਾਂਪੁਰਖਾਂ ਦੇ ਵਿਦਿਆਰਥੀ ਵੱਡਿਆਂ ਦੇ ਆ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੇ, ਉਹ ਰਾਜਪੁਰੇ ਵੱਲ, ਉੱਧਰ ਕਿਤੇ ਪਿੰਡ ਆ ਉਹਨਾਂ ਦਾ ਬਨੂੜ ਵੱਲ। ਇੱਕ ਤਾਂ ਪੁਰਾਣੇ ਸਿੰਘਾਂ ਵਿੱਚ ਇਹ ਵੀ ਮੰਗਦੇ ਨਹੀਂ ਕਿਸੇ ਤੋਂ, ਬਸ ਉਹ ਨਿੱਕੇ ਨਿੱਕੇ ਥਾਂ ਜੇ ਬਣਾ ਕੇ ਦੋ ਕਮਰਿਆਂ ਚ ਇੱਕ ਕਮਰੇ ਚ ਬੈਠੇ ਰਹਿੰਦੇ, ਉੱਥੇ ਸੰਥਿਆ ਕਰਾ ਛੱਡਦੇ। ਗਿਆਨੀ ਗੁਰਦੇਵ ਸਿੰਘ ਜੀ ਹੈ, ਉਹ ਇੰਨੇ ਵਿਦਵਾਨ ਨੇ, ਇੰਨੇ ਵਿਦਵਾਨ ਨੇ ਕਿ ਕੋਈ ਚੀਜ਼ ਦੁਨੀਆਂ ਦੀ ਨਹੀਂ ਭੁੱਲੀ ਉਹਨਾਂ ਤੋਂ। ਚਾਰੇ ਵੇਦਾਂ ਤੱਕ ਦਾ ਗਿਆਨ ਆ ਉਹਨਾਂ ਨੂੰ, ਉਪਨਿਸ਼ਦਾਂ ਦਾ ਗਿਆਨ ਹੈ, ਹੋਰ ਗਿਆਨ ਹੈ। ਸੋ ਜਦੋਂ ਨਾਭਾ ਸਾਹਿਬ ਗੁਰਦੁਆਰੇ ਅਸੀਂ ਹੁੰਦੇ ਸੀ, ਜਪਜੀ ਸਾਹਿਬ ਦਾ ਟੀਕਾ ਲਿਖਿਆ ਮਹਾਂਪੁਰਖਾਂ ਨੇ, ਉਦੋਂ ਉੱਥੇ ਆਏ ਸੀ। ਉਦੋਂ ਕਈ ਗੱਲਾਂ ਦੱਸ ਕੇ ਗਏ ਸੀ ਵੀ ਆਹ ਗੱਲ ਐਂ ਲਿਖਣੀ ਹੈ, ਆਹ ਚੀਜ਼ ਐਂ ਲਿਖਣੀ ਹੈ, ਕਿਉਂਕਿ ਵਿਚਾਰ ਮੰਗੀ ਸੀ ਉਹਨਾਂ ਤੋਂ ਕਿਹੜੀ ਕਿਹੜੀ ਚੀਜ਼ ਕਿਵੇਂ ਕਰਨੀ। ਇਹ ਜਿਹੜੇ ਪੁਰਾਣੇ ਨੇ ਸਾਰੇ ਮਹਿੰਗੀ ਕਥਾ ਕਰਨ ਵਾਲੇ ਨੇ। ਸੋ ਇਸੇ ਪ੍ਰਕਾਰ ਬਹੁਤ ਸਾਰੇ ਮਹਾਂਪੁਰਖਾਂ ਦੇ, ਪੁਰਾਣਿਆਂ ਦੇ ਵਿਦਿਆਰਥੀ ਜਿਹੜੇ ਬੈਠੇ ਨੇ, ਉਹ ਜੇ ਕਥਾ ਕਰਦੇ ਨੇ ਆਮ ਬੰਦੇ ਦੀ ਤਾਂ ਸਮਝ ਹੀ ਨਹੀਂ ਪੈਂਦੀ ਹਾਂ, ਕਿਉਂਕਿ ਉਹਨਾਂ ਨੇ ਫੇਰ ਜਹਾਜ਼ ਤਾਂ ਸਾਨੂੰ ਚੜ੍ਹਾ ਲੈਣਾ, ਬਹੁਤ ਉੱਚੇ ਉੱਚੇ ਗ੍ਰੰਥ ਉਹਨਾਂ ਦੇ ਪੜ੍ਹੇ ਹੋਏ, ਵਿਚਾਰ ਸਾਗਰ ਤੋਂ ਥੱਲੇ ਉਤਰਦੇ ਹੀ ਨਹੀਂ ਉਹ। ਇਸ ਕਰਕੇ ਜਿਹੜੀ ਇੱਕ ਭਗਤ ਕਬੀਰ ਜੀ ਦੇ ਅੰਤਰੀ ਭਾਵ ਨੇ, ਇਹ ਜ਼ਿਆਦਾਤਰ ਮਹਾਰਾਜ ਦਸਵੇਂ ਪਾਤਸ਼ਾਹ ਨੇ ਉਦੋਂ ਵੀ ਸੁਣਾਏ ਸੀ, ਇਹਨਾਂ ਨੂੰ ਅੱਗੇ ਪ੍ਰਚਲਿਤ ਟਕਸਾਲ ਨੇ ਰੱਖਿਆ। ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ ਇਹਨਾਂ ਦਾ ਕਾਫੀ ਵਿਚਾਰ ਬ੍ਰਹਮ ਗਿਆਨ ਦੇ ਦੁਆਰਾ ਸੁਣਾਇਆ। ਸੋ ਚੇਲਾ ਤੋਂ ਭਾਵ ਹੁੰਦਾ ਮਨ, ਜਿਸ ਵੇਲੇ ਗੁਰੂ ਹੁੰਦਾ ਜੀਵ, ਮਨ ਜਿਸ ਵੇਲੇ ਜੀਵ ਦੇ ਪੈਰ ਹੀ ਲੱਗਾ, ਭਾਵ ਜੀਵ ਦੇ ਅਨੁਸਾਰ ਹੋ ਕੇ ਚੱਲਿਆ ਤੇ ਮਾਇਆ ਦੀ ਇੱਛਾ ਨੂੰ ਪਿੱਛੇ ਸੁੱਟਿਆ ਤਾਂ ਪੂਤ ਹੋ ਗਿਆ, ਪਵਿੱਤਰ ਹੋ ਗਿਆ। ਦੇਖਤ ਸਿੰਘ ਚਰਾਵਤ ਗਾਈ ਰਹਾਓ, ਵੇਖਦਿਆਂ ਵੇਖਦਿਆਂ ਸ਼ੁੱਧ ਹੰਕਾਰ ਰੂਪੀ ਜਿਹੜੀ ਸ਼ੇਰ ਹੈ, ਇਹ ਗਾਈ ਹੁੰਦਾ ਇੰਦਰੀਆਂ ਨੂੰ ਪਰਮੇਸ਼ਰ ਵਾਲੇ ਪਾਸੇ ਚਲਾਉਂਦਾ। ਇਹ ਪਿਛਲਾ ਅਰਥ ਆਪਾਂ ਸੁਣਿਆ ਵੀ ਪਹਿਲਾਂ ਹੰਕਾਰ ਰੂਪੀ ਸ਼ੇਰ ਇੰਦਰੀਆਂ ਨੂੰ ਵਿਸ਼ਿਆਂ ਵੱਲ ਚਲਾਉਂਦਾ ਸੀ, ਤੇ ਸ਼ੁੱਧ ਹੰਕਾਰ ਰੂਪੀ ਹੁਣ ਸ਼ੇਰ ਇੱਧਰ ਆ ਗਿਆ, ਇੰਦਰੀਆਂ ਨੂੰ ਪਰਮੇਸ਼ਰ ਵਾਲੇ ਪਾਸੇ ਚਲਾਉਂਦਾ। ਜੇ ਸ਼ੁੱਧ ਹੋ ਜੇ ਮਨ ਤਾਂ ਪਰਮੇਸ਼ਰ ਵੱਲ ਚਲਾਉਂਦਾ, ਹੰਕਾਰੀ ਹੋ ਜੇ ਤਾਂ ਵਿਸ਼ਿਆਂ ਵੱਲ ਚਲਾਉਂਦਾ। ਜਲ ਕੀ ਮੱਛਲੀ ਤਰਵਰ ਵਿਆਈ, ਪਦਾਰਥ ਜਾਂ ਅਥਵਾ ਵਿਸ਼ਿਆਂ ਰੂਪ ਜਲ ਵਿੱਚ ਰਹਿਣ ਵਾਲੀ ਜਿਹੜੀ ਬੁੱਧੀ ਰੂਪ ਮੱਛੀ ਹੈ, ਮੱਛੀ ਸਤਸੰਗਤ ਰੂਪ ਬ੍ਰਿਸ਼ ਪਰ ਕਹਿੰਦੇ ਸ਼ੁਭ ਗੁਣਾ ਰੂਪੀ ਪ੍ਰਸੂਤ ਕਰਦੀ ਹੋਈ ਇਸ ਪ੍ਰਕਾਰ ਕਰਮ ਕਰਦੀ ਹੈ। ਦੇਖ ਤਕੁਤਰਾ ਲੈ ਗਈ ਬਿਲਾਈ, ਸੰਤੋਖ ਦੀ ਬਿਰਤੀ ਰੂਪ ਬਿੱਲੀ ਲੋਭ ਰੂਪ ਕਤੂਰੇ ਨੂੰ ਵੇਖਦਿਆਂ ਵੇਖਦਿਆਂ ਲੈ ਗਈ, ਭਾਵ ਸੰਤੋਖ ਨੇ ਲੋਭ ਨੂੰ ਮਾਰ ਦਿੱਤਾ। ਤਲੈ ਰੇ ਬੈਸਾ ਉੱਪਰ ਸੂਲਾ, ਅਸ਼ੁਭ ਵਾਸਨਾ ਰੂਪ ਟਾਹਣੀਆਂ ਹੇਠ ਹੋ ਗਈਆਂ ਤੇ ਵਿਚਾਰ ਰੂਪੀ ਮੁੱਢ ਉੱਪਰ ਹੋ ਗਿਆ, ਭਾਵ ਉਹਨਾਂ ਤੇ ਬਲੀ ਹੋ ਗਿਆ, ਉਹ ਤਕੜਾ ਹੋ ਗਿਆ। ਇਸ ਕੈ ਪੇੜ ਲੱਗੇ ਫਲ ਫੁੱਲਾ, ਉਸ ਵਿਚਾਰ ਰੂਪ ਪੇੜ ਦੇ ਨਾਲ ਧਰਮ ਰੂਪ ਫੁੱਲ ਤੇ ਬ੍ਰਹਮ ਗਿਆਨ ਰੂਪੀ ਫਲ ਲੱਗੇ ਨੇ। ਮਹਾਰਾਜ ਫਰਮਾਉਂਦੇ ਨੇ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ। ਇਸ ਪ੍ਰਕਾਰ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਫਰਮਾਉਂਦੇ ਹਨ। ਘੋੜੇ ਚਰ ਭੈਂਸ ਚਰਾਵਨ ਜਾਈ, ਚਿੱਤ ਰੂਪੀ ਘੋੜੇ ਪਰ ਚੜ ਕੇ ਸ਼ੁੱਧ ਬੁੱਧੀ ਰੂਪੀ ਭੈਂਸ ਜਿਹੜੀ ਆ ਉਹ ਸ਼ੁਭ ਗੁਣਾ ਰੂਪੀ ਹਰੇ ਘਾਹ ਨੂੰ ਚਰਾਉਣ ਜਾਂਦੀ। ਹੁਣ ਉਲਟ ਗੱਲ ਹੋ ਗਈ, ਪਹਿਲਾਂ ਵਿਸ਼ਿਆਂ ਦੇ ਘਾਹ ਨੂੰ ਚਰਾਉਂਦੀ ਸੀ। ਬਾਹਰ ਬੈਲ ਗੋਣ ਕਰ ਆਈ, ਆਲਸ ਅਧਰਮ ਰੂਪ ਬੈਲ ਤਾਂ ਬਾਹਰ ਰਹਿ ਗਿਆ, ਕੇਵਲ ਸ਼ਾਂਤੀ ਰੂਪ ਗੁਣ ਜਿਹੜਾ ਸੀ ਉਹ ਹਿਰਦੇ ਚ ਆ ਕੇ ਪ੍ਰਾਪਤ ਹੋ ਗਿਆ। ਇਸੇ ਪ੍ਰਕਾਰ ਚੌਥਾ ਭਾਵ ਅਰਥ ਕੀ ਹੈ, ਪਰਮਾਤਮਾ ਨੂੰ ਕਿਸ ਤਰ੍ਹਾਂ ਉਚਾਰਨ ਕਰੇ। ਉੱਤਰ ਦਿੰਦੇ ਕਹਿੰਦੇ ਗੁਰਾਂ ਦੁਆਰੇ ਉਚਾਰਨ ਕਰੇ। ਸੋ ਗੁਰੂ ਪਾਸ ਕਿਸ ਤਰ੍ਹਾਂ ਆਵੇ, ਅੰਤਹਿਕਰਨ ਵਿੱਚ ਤਿੰਨ ਦੋਸ਼ ਜਿਹੜੇ ਨੇ ਮਲ ਵਿਖੇਪ ਅਵਰਨ, ਇਹਨਾਂ ਨੂੰ ਪਹਿਲਾਂ ਦੂਰ ਕਰੋ। ਪਹਿਲਾਂ ਪੂਤ ਸਭ ਤੋਂ ਪਹਿਲਾਂ ਨਿਸ਼ਕਾਮ ਕਰਮ ਕਰਕੇ ਮਲ ਦੋਸ਼ ਦੀ ਨਿਵਿਰਤੀ ਕਰੇ, ਫਿਰ ਉਪਾਸ਼ਨਾ ਕਰਕੇ ਜਿਹੜਾ ਵਿਖੇਪਤਾ ਹੁੰਦੀ, ਨਾਨਾਪੁਣਾ ਵੱਖਰਾਪੁਣਾ ਦਿਖਦਾ, ਅਲੱਗ ਅਲੱਗ ਦਿਖਦਾ, ਮੇਰਾ ਤੇਰਾ ਬਗਾਨਾ ਆਪਣਾ ਦੋਸਤ ਦੁਸ਼ਮਣ, ਇਹ ਚੰਚਲਤਾ ਦੋਸ਼ ਦੀ ਨਿਵਿਰਤੀ ਕਰੇ ਤਾਂ ਫਿਰ ਪੂਤ ਹੁੰਦਾ ਪਵਿੱਤਰ, ਪਵਿੱਤਰ ਹੋ ਜਾਂਦਾ। ਗੁਰੂ ਕੋਲ ਆਉਣ ਤੋਂ ਪਹਿਲਾਂ ਨਿਸ਼ਕਾਮ ਕਰਮ ਕਰਕੇ ਮਲ ਦੋਸ਼ ਦੀ ਨਿਵਿਰਤੀ ਕਰਨੀ ਹੈ, ਫਿਰ ਉਪਾਸ਼ਨਾ ਕਰਕੇ ਨਾਨਾਪੁਣਾ ਦੂਰ ਕਰਨਾ। ਪਿਛੈਰੀ ਮਾਈ, ਫਿਰ ਮਾਈ ਜਿਹੜੀ ਹੈ ਨਾ ਮਾਇਆ ਨੂੰ ਪਿੱਛੇ ਪਾਵੇ, ਪਿੱਛੇ ਕਰ ਛੱਡੇ ਇਹਨੂੰ। ਹੁਣ ਤਾਂ ਇਹ ਮੂਹਰੇ ਬਣਾਈ ਹੋਈ ਹੈ ਆਗੂ, ਫਿਰ ਇਹਨੂੰ ਪਿੱਛੇ ਕਰ ਦੇ। ਵਿਰਾਗ ਆਦਿਕ ਸਾਧਨਾਂ ਨੂੰ ਧਾਰਨ ਕਰੇ। ਗੁਰ ਲਾਗੋ ਚੇਲੇ ਕੀ ਪਾਈ, ਚਾਰ ਸਾਧਨ ਸੰਪੰਨ ਹੋ ਕੇ ਫਿਰ ਚੇਲੇ ਨੂੰ ਚਾਹੀਦਾ ਬ੍ਰਹਮ ਨਿਸ਼ਟੀ, ਬ੍ਰਹਮ ਸਰੋਤੀ ਪੂਰਨ ਗੁਰਾਂ ਦੀ ਚਰਨੀ ਲੱਗਣਾ ਕਰੇ। ਏਕ ਅਚੰਭਵ ਸੁਣੋ ਤੁਮ ਭਾਈ, ਚਰਨੀ ਲੱਗ ਕੇ ਭਾਈ ਤੁਸੀਂ ਏਕਤਾ ਬੋਧਕ ਜਿਹੜੇ ਬਚਨ ਨੇ, ਅਤੇ ਅਚੰਭਵ ਹੁੰਦਾ ਮਿਥਿਆ ਬੋਧਕ ਬਚਨ ਸੁਣਨਾ ਕਰੋ। ਸੋ ਇਹ ਜਿਹੜੇ ਬਚਨ ਹੁੰਦੇ ਨੇ ਤੂੰ ਸਦਾ ਸਲਾਮਤ ਨਿਰੰਕਾਰ, ਇਹ ਅਭੇਦ ਬੋਧਕ ਬਚਨਾਂ ਨੂੰ ਏਕਤਾ ਬੋਧਕ ਬਚਨ ਕਹਿੰਦੇ ਨੇ। ਇੱਕ ਅਚੰਭਵ ਹੁੰਦਾ, ਅਚੰਭਵ ਨਾਮ ਅਸਚਰਜ ਦਾ, ਅਸਚਰਜ ਦੋ ਚੀਜ਼ਾਂ ਨੇ, ਦੋਵਾਂ ਵਿੱਚ ਘਟਦਾ ਕੀ ਚ ਬ੍ਰਹਮ ਵਿੱਚ, ਤਾਂ ਬ੍ਰਹਮ ਨੂੰ ਕਹਿੰਦੇ ਵਾਹ ਤੇ ਜਾਂ ਮਾਇਆ ਨੂੰ ਕਹਿੰਦੇ ਵਾਹ, ਇਹ ਦੋ ਅਸਚਰਜ ਹੋ ਗਏ। ਇੱਥੇ ਅਸਚਰਜ ਦਾ ਭਾਵ ਹੈ ਮਾਇਆ, ਤੇ ਮਾਇਆ ਤਿੰਨ ਕਾਲ ਹੀ ਮਿਥਿਆ, ਇਸ ਕਰਕੇ ਅਚੰਭਵ ਦਾ ਅਰਥ ਇੱਥੇ ਮਿਥਿਆ ਹੀ ਕੀਤਾ। ਦੇਖਤ ਸਿੰਘ ਚਰਾਵਤ ਗਾਈ ਰਹਾਉ, ਤਾਂ ਉਸ ਸਿੰਘ ਹੁੰਦਾ ਚੇਤਨ ਦੇਵ ਨੂੰ ਵੇਖਦਾ ਹੈ, ਜੋ ਚੇਤਨ ਆਪਣੀ ਸੱਤਾ ਸਫੁਰਤੀ ਦੁਆਰਾ ਗਾਈਆਂ ਕੌਣ ਨੇ ਇੰਦਰੀਆਂ ਨੂੰ ਚਲਾਉਂਦਾ ਸਾਰੀਆਂ ਨੂੰ। ਜਲ ਕੀ ਮਛਲੀ ਤਰਵਰ ਵਿਆਈ, ਪਦਾਰਥਾਂ ਰੂਪ ਜਲ ਵਿੱਚ ਰਹਿਣ ਵਾਲੀ ਬੁੱਧੀ ਰੂਪੀ ਮੱਛੀ ਜੀਵਨ ਮੁਕਤ ਆਨੰਦ ਜਿਹੜਾ ਉਹਨੂੰ ਲੈਣ ਵਾਸਤੇ ਨਾ ਬ੍ਰਹਮ ਰੂਪੀ ਬ੍ਰਿਸ਼ ਉੱਤੇ ਚੜ੍ਹ ਕੇ ਸ਼ੁਭ ਗੁਣਾਂ ਨੂੰ ਵਿਆਈ, ਵਿਆਈ ਦਾ ਮਤਲਬ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ ਹੈ। ਦੇਖਤ ਕੁਤਰਾ ਲੈ ਗਈ ਬਿਲਾਈ, ਪਰਮਾਤਮਾ ਦੇ ਵੇਖਣ ਨਾਲ ਜਿਹੜਾ ਕੁਤਰਾ ਸੀ, ਖੋਟੀਆਂ ਕੁਤਰਕਾਂ ਦੀ ਜਿਹੜੀ ਲੈ ਸੀ ਭਾਵ ਖੋਹ ਸੀ, ਆਦਤ ਸੀ, ਉਹ ਬਿਲਾਈ। ਹੁਣ ਬਿਲਾਈ ਦੇ ਕਈ ਅਰਥ ਨੇ, ਬਿਲਾਇਆ, ਬਿਲਾਈ ਦਾ ਮਤਲਬ ਹੈ ਜਿਵੇਂ ਕਹਿੰਦੇ ਸੂਰਜ ਚੜ੍ਹਦੇ ਹਨੇਰਾ ਬਿਲਾ ਗਿਆ, ਚਲਿਆ ਗਿਆ, ਬਿਲਾਈ ਬਿੱਲੀ ਨੂੰ ਵੀ ਕਹਿੰਦੇ ਨੇ। ਇਸ ਪ੍ਰਕਾਰ ਜਿੱਥੇ ਜਿਹੋ ਜਿਹੇ ਪ੍ਰਕਰਨ ਅਨੁਸਾਰ ਅਰਥ ਲੱਗ ਜਾਣਾ, ਤਲੈ ਰੇ ਬੈਸਾ ਉਪਰ ਸੂਲਾ, ਬ੍ਰਹਮ ਰੂਪ ਬ੍ਰਿਸ਼ ਦੀਆਂ ਤਲੇ ਦੇ ਲੋਕ ਜਿਹੜੇ ਨੇ ਉਹ ਬੈਸਾ ਹੁੰਦੇ ਟਾਹਣੀਆਂ, ਤੇ ਉੱਪਰਲੇ ਲੋਕ ਸੂਲਾ ਮੁੱਢ ਨੇ। ਉਰਧ ਮੂਲ ਜਿਸ ਸਾਖ ਤਲਾਹਾ, ਚਾਰ ਵੇਤ ਜਿਤ ਲਾਗੇ। ਸੋ ਉਰਧਵ ਮੂਲ ਮੱਧ ਸ਼ਾਖਿਆ ਮਸਵਤ ਥਮ ਪ੍ਰਾਹੂ ਰਮਿਅੰਗ ਸੰਦਾਸ ਯਸ ਪ੍ਰਣਾਨ ਯਸਤੰਗ ਵੇਦ ਸਵੇਦ ਵਿਤ। ਇਹ ਗੀਤਾ ਦੇ 15ਵੇਂ ਸਲੋਕ ਚ ਇਹੀ ਚੀਜ਼ ਉੱਥੇ ਲਿਖੀ ਹੈ, ਗੁਜਰੀ ਰਾਗ ਚ ਪਹਿਲੇ ਪਾਤਸ਼ਾਹ ਲਿਖੀ ਹੈ, ਤੇ ਇਹ ਕਬੀਰ ਜੀ ਨੇ ਇਹ ਫਰਮਾਇਆ। ਧੁਰੋਂ ਲੈ ਕੇ ਸਾਰੀਆਂ ਚੀਜ਼ਾਂ ਉਸੇ ਪ੍ਰਕਾਰ ਤੁਰੀਆਂ ਆਉਂਦੀਆਂ ਹੁੰਦੀਆਂ ਨੇ। ਇਸ ਕਹਿ ਪੇੜ ਲੱਗੇ ਫਲ ਫੂਲਾ, ਉਸ ਬ੍ਰਹਮ ਰੂਪੀ ਬ੍ਰਿਕਸ਼ ਦੇ ਨਾਲ ਸ਼ੁਭ ਰੂਪੀ ਫਲ, ਸ਼ੁਭ ਗੁਣਾਂ ਰੂਪੀ ਜਿਹੜੇ ਫਲ ਨੇ, ਅਤੇ ਮੁਕਤੀ ਰੂਪੀ ਫਲ ਲੱਗੇ ਹੋਏ ਨੇ। ਇਸ ਤਰ੍ਹਾਂ ਬ੍ਰਹਮ ਗਿਆਨੀ ਅੰਤ ਵੇਲੇ ਪ੍ਰਾਣਾ ਰੂਪੀ ਘੋੜੇ ਉੱਤੇ ਸਵਾਰ ਹੋ ਕੇ ਅਗਿਆਨੀਆਂ ਵਾਂਗੂ ਪਰਲੋਕ ਵਿੱਚ ਗਮਨ ਕਰਦਾ ਹੋਵੇਗਾ ਕਿ ਜਾਂ ਹੋਰ ਤਰ੍ਹਾਂ ਕਰਦਾ। ਘੋੜਾ ਚਰ ਭੈਂਸ ਚਰਾਵਨ ਜਾਈ, ਪ੍ਰਾਣਾ ਰੂਪੀ ਘੋੜੇ ਉੱਤੇ ਸਵਾਰ ਹੋ ਕੇ ਬ੍ਰਹਮ ਗਿਆਨੀ ਅਗਿਆਨੀਆਂ ਵਾਂਗ ਭੈਂਸ ਸਹਿ ਭਾਵ ਭੈ ਦੇ ਸਹਿਤ ਹੋ ਕੇ ਚਰ ਅਚਰ ਜੜ ਚੇਤਨ ਸਰੂਪ ਸੰਸਾਰ ਵਿੱਚ ਆਵ ਨਾ ਜਾਈ, ਆਉਂਦਾ ਜਾਂਦਾ ਨਹੀਂ। ਇਸ ਪ੍ਰਕਾਰ ਬ੍ਰਹਮ ਗਿਆਨ ਹਮੇਸ਼ਾ ਬਣਿਆ ਰਹਿੰਦਾ ਕਿ ਜਾਂ ਮਿਟ ਵੀ ਜਾਂਦਾ। ਬਾਹਰ ਬੈਲ ਗੌਣ ਕਰ ਜਾ ਆਈ, ਜਿਸ ਵੇਲੇ ਮੁਕਤੀ ਰੂਪੀ ਗੌਣ ਜਿਹੜੀ ਛੱਟ ਹੈ ਘਰ ਵਿੱਚ ਆ ਕੇ ਪ੍ਰਾਪਤ ਹੋਈ ਤਾਂ ਮੋਕਸ਼ ਰੂਪ ਗੂਣ ਦੇ ਉਠਾਉਣ ਵਾਲਾ ਗਿਆਨ ਰੂਪੀ ਬੈਲ ਸਾਰੇ ਸੰਸਾਰ ਦੇ ਸਹਿਤ ਬਾਹਰ ਹੀ ਰਹਿੰਦਾ। ਕਹਿਣ ਤੋਂ ਭਾਵ ਮੋਖ ਦੇ ਪ੍ਰਾਪਤ ਹੋਣ ਕਰਕੇ ਫਿਰ ਗਿਆਨ ਦੀ ਲੋੜ ਨਹੀਂ ਰਹਿੰਦੀ, ਚਾਹੇ ਅਭਾਵ ਹੀ ਹੋ ਜਾਵੇ। ਜਿਵੇਂ ਕੱਪੜਾ ਚਿੱਟਾ ਹੋ ਜਾਵੇ ਤਾਂ ਫਿਰ ਉਸ ਵਿੱਚ ਸਾਬਣ ਨਹੀਂ ਰਹਿੰਦਾ, ਸਾਬਣ ਵੀ ਨਿਕਲ ਜਾਂਦਾ ਉਹਦੇ ਚੋਂ। ਕਹਿਤ ਕਬੀਰ ਜੋ ਇਸ ਪਦ ਬੂਝੈ, ਆਰਾਮ ਰਮਤ ਤਿਸ ਸਭ ਕਿਛ ਸੂਝੈ। ਕਬੀਰ ਜੀ ਫਰਮਾਉਂਦੇ ਜੋ ਇਸ ਸਿਧਾਂਤ ਨੂੰ ਜਾਣਦਾ ਅਤੇ ਰਾਮ ਨਾਮ ਉਚਾਰਦਾ ਇਸ ਨੂੰ ਕਹਿੰਦੇ ਸਭ ਕੁਝ ਸੁੱਝ ਆਉਂਦਾ ਭਾਈ, ਸਾਰੇ ਜਗਤ ਦੀ ਅੰਤਰਜਾਮਤਾ ਨੂੰ ਪ੍ਰਾਪਤ ਹੋ ਜਾਂਦੀ ਹੈ। ਬਾਈਸ ਚੌ ਪਦੇ ਤਥਾ ਪੰਚ ਪਦੇ, ਚੌ ਪਦੇ ਚਾਰ ਚਾਰ ਪੌੜੀਆਂ ਦੇ ਤੇ 13 ਸ਼ਬਦ ਹਨ, ਤੈਸੇ ਹੀ ਪੰਚ ਪਦੇ ਜਿਹਨੇ ਇਹ ਪੰਜ ਪੰਜ ਪੌੜੀਆਂ ਦੇ 9 ਸ਼ਬਦ ਆਏ ਨੇ, ਸਾਰੇ 22 ਸ਼ਬਦ ਇੱਥੇ ਤੱਕ ਪੂਰੇ ਕਰਕੇ ਅੱਗੇ ਫਰਮਾਉਂਦੇ ਹਨ।